दासः सद्गुरु नानके ममरति रायस्व मां नानक यो वन्द्यः खलु पापनाशन परो देव जनैः सर्वदा श्लाघो वै भुवि पण्डितैश्च सुखदो धीदोषः धर्मदः भक्तानामपि वाञ्छितादिफलदः श्रद्धावतां धीमतां वन्दे तं गुरुनानकादिरचितं ग्रन्थसाहबं पावनम्। कहा बुद्ध प्रवतोष हमारी वर्ण सक महिमा जो तिहारी हम न सकत कर सिफत तुम्हारी आप ले हो तुम कथा सुधारी चेता जियो पिंड सब तेरा तू अंतर जामी पुरख भगवान। दासन दास कह जन नानक जे हा तू कराए ते हा हो करीब ख्यान बेसमार अथाह अगनत अतुल ज्यो बुलाव हो त्यो नानक दास बोले। पतत पावन भक्त वत्सल कृपा निधान जगत गुरु साहिबे कमाल चवर छत्र तख्त दे मालक अखिल ब्रह्मांड नायक धन सतगुरु श्री गुरु ग्रंथ साहिब जी की पावन पवित्र हजूरी विच विछड़ी हुई आत्मा सत्कार योग सरदार सुरमेर सिंह जी की अंतम अरदास विच जुड़ बैठे निर्मल भेख दे मौजूदा मुखी विद्या मारतंड अनंत श्री विभूषित विरक्त श्रोमणी श्री महंत साहिब जी सत्कार योग दल बाबा विधि चंद जी दे पाठी सिंह ज्ञानी सिंह गुरु रूप साध संगत जी आपां उस विछड़ी हुई आत्मा की अंतम अरदास विच जुड़ बैठे हाँ। कुछ बेनतियां सतगुरु जी की बख्शी हुई बुद्धि अनुसार आपां विचार करनी है। जो सतगुरु जी ने पावन पवित्र हुक्मनामा बख्शिश किया है सतगुरु जी की गुरबाणी के आशय को लै करके कुछ समा कुछ घड़ियाँ आपां विचार करनी है। सारिया संगतां एकाग्र चित हो करके सतगुरु जी की बख्शिश की हुई मुखारबिंद बाणी सारे ही आपां कुछ समय वास्ते सरवण करन दा यत्न करिए जी।
श्री वाहिगुरु जी तनासरी महला नावा साधो एवो जाग भरम भुलाना राम नाम का सिमरन छुटिया माया
ता से मन ना लग
ਗੁਰਮੁਖ ਹੋਏ ਪਛਾਣਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਕਰੁਣਾਮਈ ਰਸ ਵਿੱਚ ਵੈਰਾਗਮਈ ਸਤਿਗੁਰੂ ਜੀ ਦੀ ਅਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ। ਸੰਸਾਰ ਦੇ ਵਿੱਚ ਆਉਣ ਦੀ ਅਤੇ ਜਾਣ ਦੀ ਮਰਯਾਦਾ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜੋ ਵੀ ਇਸ ਸੰਸਾਰ ਦੇ ਵਿੱਚ ਜਨਮ ਲੈ ਕਰਕੇ ਆਇਆ ਹੈ, ਪੈਦਾ ਹੋਇਆ ਹੈ, ਭਾਵੇਂ ਉਹ ਪ੍ਰਾਣੀ ਹੈ, ਜੜ ਪ੍ਰਾਣੀ ਹੈ ਜਾਂ ਸਥਾਵਰ ਜੰਗਮ ਹੈ, ਕੋਈ ਵੀ ਸ੍ਰਿਸ਼ਟੀ ਦੀ ਚੀਜ਼ ਹੈ, ਕੋਈ ਵੀ ਵਸਤੂ ਹੈ, ਜੋ ਵੀ ਪੈਦਾ ਹੋਈ ਹੈ ਉਸ ਦਾ ਨਾਸ਼ ਅਵਸ਼ਕ ਹੈ, ਉਸ ਦਾ ਨਾਸ਼ ਹੋਣਾ ਹੀ ਹੈ ਸੰਸਾਰਕ ਦ੍ਰਿਸ਼ਟੀ ਨਾਲ। ਪਰ ਇਸ ਮਰਯਾਦਾ ਨੂੰ ਸਮਝਣਾ ਬੜਾ ਕਠਿਨ ਹੈ, ਕਹਿਣਾ ਬਹੁਤ ਸੌਖਾ ਹੈ, ਸੁਣਨਾ ਵੀ ਬਹੁਤ ਸੌਖਾ ਹੈ, ਪਰ ਇਸ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਬੜਾ ਕਠਿਨ ਲੱਗਦਾ ਹੈ। ਸਾਰੇ ਹੀ ਆਪਾਂ ਸੁਣ ਲੈਂਦੇ ਹਾਂ, ਕਹਿ ਲੈਂਦੇ ਹਾਂ, ਪਰ ਅਸਲੀਅਤ ਨੂੰ ਜਾਣਨਾ ਬਹੁਤ ਕਠਿਨ ਹੈ। ਹੁਣੇ ਹੁਣੇ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤਾ ਕਿ ਇਹ ਜੋ ਆਪਾਂ ਨੂੰ ਸੰਸਾਰ ਦੇ ਅੰਦਰ ਜੋ ਵੀ ਪ੍ਰਾਣੀ, ਜੋ ਵੀ ਜੀਵ ਆਪਣੇ ਕੋਲੋਂ ਸਰੀਰ ਕਰਕੇ ਚਲਾ ਜਾਂਦਾ ਹੈ, ਇਹ ਜ਼ਰੂਰ ਹੈ, ਮੰਨਣਾ ਪੈਂਦਾ ਹੈ ਕਿ ਸੰਸਾਰਕ ਦ੍ਰਿਸ਼ਟੀ 'ਤੇ ਬਹੁਤ ਵੱਡਾ ਕਸ਼ਟ ਹੁੰਦਾ ਹੈ, ਬਹੁਤ ਜ਼ਿਆਦਾ ਕਸ਼ਟ ਹੁੰਦਾ ਹੈ। ਜੋ ਪਿੱਛੇ ਹੁੰਦੇ ਹਨ ਸਾਕ ਸੰਬੰਧੀ ਰਿਸ਼ਤੇਦਾਰ, ਉਹਨਾਂ ਵਾਸਤੇ ਉਸ ਜੀਵ ਦਾ ਜੋ ਵਿਛੋੜਾ ਹੈ ਉਹ ਅਸਹਿ ਹੋ ਜਾਂਦਾ ਹੈ, ਚਲਣਾ ਬਹੁਤ ਮੁਸ਼ਕਲ ਹੁੰਦਾ ਹੈ ਸੰਸਾਰਕ ਤਲ 'ਤੇ। ਪਰੰਤੂ ਇਸ ਕਸ਼ਟ ਦੇ ਵਿੱਚੋਂ, ਇਸ ਦੁੱਖ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਆਪਣੇ ਕੋਲ ਇੱਕ ਹੀ ਆਸਰਾ ਹੈ, ਇੱਕ ਹੀ ਮਾਰਗਦਰਸ਼ਨ ਹੈ, ਉਹ ਹੈ ਧੰਨ ਸਤਿਗੁਰੂ ਜੀ ਦੀ ਬਾਣੀ ਕਿ ਇਸ ਕਸ਼ਟ ਦੇ ਵਿੱਚੋਂ ਆਪਾਂ ਬਾਹਰ ਕਿਵੇਂ ਨਿਕਲ ਸਕਦੇ ਹਾਂ। ਜਦੋਂ ਆਪ ਜੀ ਨੇ ਸ਼ਬਦ ਸਰਵਣ ਕੀਤਾ, ਸਤਿਗੁਰੂ ਜੀ ਨੇ ਫੁਰਮਾਨ ਕੀਤਾ ਹੈ ਕਿ ਜਿਸ ਵਾਸਤੇ ਅੱਜ ਆਪਾਂ ਬਹੁਤ ਕਸ਼ਟ ਵਿੱਚ ਹਾਂ, ਦੁਖੀ ਹਾਂ, ਮੰਨਦੇ ਹਾਂ ਕਿ ਆਪਾਂ ਜਦ ਸੰਸਾਰਕ ਦ੍ਰਿਸ਼ਟੀ ਨਾਲ ਦੇਖੀਏ ਤਾਂ ਸੰਸਾਰ ਦੇ ਕਾਰ ਵਿਹਾਰ ਵਿੱਚ ਬਹੁਤ ਘਾਟਾ ਪੈਂਦਾ ਹੈ ਕਿਸੇ ਜੀਵ ਦੇ ਚਲੇ ਜਾਣ ਕਰਕੇ, ਪਰ ਜਦੀ ਆਪਾਂ ਆਪਣੇ ਵੱਲ ਵਿਚਾਰ ਕਰੀਏ ਕਿ ਅੱਜ ਜਿਸ ਹਾਲਤ ਵਿੱਚ, ਜਿਸ ਅਵਸਥਾ ਵਿੱਚ, ਜਿਸ ਸੋਕ ਸਮਾਗਮ ਵਿੱਚ ਆਪਾਂ ਬੈਠੇ ਹਾਂ, ਇੱਥੇ ਕੁਛ ਦੇਰ ਵਾਸਤੇ ਆਪਣਾ ਮਨ ਇਕਾਗਰ ਜ਼ਰੂਰ ਹੁੰਦਾ ਹੈ, ਜਾਂ ਤਾਂ ਜਦੋਂ ਆਪਾਂ ਕਿਸੇ ਪ੍ਰਾਣੀ ਦੇ ਨਾਲ ਉਹਦੀ ਅੰਤਮ ਸੰਸਕਾਰ ਵਿੱਚ ਭਾਵ ਸ਼ਮਸ਼ਾਨ ਘਾਟ ਤੱਕ ਜਾਂਦੇ ਹਾਂ, ਉਸ ਸਮੇਂ ਕੁਛ ਦੇਰ ਵਾਸਤੇ ਸਾਡਾ ਮਨ ਇਕਾਗਰ ਹੁੰਦਾ ਹੈ, ਜਾਂ ਫਿਰ ਜਿਸ ਸਮੇਂ ਆਪਾਂ ਹੁਣ ਬੈਠੇ ਹਾਂ ਕੁਛ ਦੇਰ ਹੁਣ ਵੀ ਆਪਣਾ ਮਨ ਇਕਾਗਰ ਹੋ ਜਾਂਦਾ ਹੈ, ਵਿਚਾਰ ਹੁੰਦੀ ਹੈ, ਐਸਾ ਮਨ ਵਿੱਚ ਆਉਂਦਾ ਹੈ ਕਿ ਜਿਸ ਤਰ੍ਹਾਂ ਇਹ ਜੀਵ ਸੰਸਾਰ ਤੋਂ ਇਹ ਆਤਮਾ ਵਿਛੜ ਕੇ ਗਈ ਹੈ, ਇੱਕ ਦਿਨ ਸਾਨੂੰ ਵੀ ਇਸ ਸੰਸਾਰ ਤੋਂ ਜਾਣਾ ਪਵੇਗਾ। ਕੁਛ ਦੇਰ ਵਾਸਤੇ ਖਿਆਲ ਜ਼ਰੂਰ ਆਉਂਦਾ ਹੈ, ਪਰ ਬਹੁਤੀ ਦੇਰ ਉਹ ਖਿਆਲ, ਉਹ ਵੈਰਾਗ ਬਣਿਆ ਨਹੀਂ ਰਹਿੰਦਾ, ਬਹੁਤ ਥੋੜ੍ਹੀ ਦੇਰ ਤੋਂ ਬਾਅਦ ਹੀ ਅਸੀਂ ਫਿਰ ਸੰਸਾਰ ਦੇ ਕਾਰ ਵਿਹਾਰਾਂ ਵਿੱਚ ਜਾ ਕਰਕੇ ਲੱਗ ਜਾਂਦੇ ਹਾਂ, ਸਾਨੂੰ ਫਿਰ ਖਿਆਲ ਭੁੱਲ ਜਾਂਦਾ ਹੈ, ਫਿਰ ਕੋਈ ਐਸੀ ਘਟਨਾ ਹੁੰਦੀ ਹੈ ਫਿਰ ਸਾਨੂੰ ਥੋੜ੍ਹੀ ਦੇਰ ਵਾਸਤੇ ਖਿਆਲ ਆਉਂਦਾ ਹੈ, ਪਰ ਵਾਰ ਵਾਰ ਖਿਆਲ ਆਉਣ ਦੇ ਬਾਵਜੂਦ ਵੀ ਅਸਲੀਅਤ ਦਾ ਪਤਾ ਨਹੀਂ ਚੱਲਦਾ। ਆਪਣੇ ਜੀਵਨ ਵਿੱਚ ਉਹ ਚੀਜ਼ ਘਟਦੀ ਨਹੀਂ ਹੈ ਕਿ ਇਹ ਜੋ ਕੁਛ ਵੀ ਵਾਪਰ ਰਿਹਾ ਹੈ ਸੰਸਾਰ ਵਿੱਚ ਇਸ ਦੇ ਪਿੱਛੇ ਅਸਲੀਅਤ ਕੀ ਹੈ। ਇਹ ਵਾਕਿਆ ਹੀ ਜੋ ਆਪਾਂ ਘਾਟਾ ਮਹਿਸੂਸ ਕਰ ਰਹੇ ਹਾਂ, ਜਿਸ ਪ੍ਰਾਣੀ ਸਾਡੇ ਵਿੱਚੋਂ ਜਾਣ ਕਰਕੇ, ਜੈਸੇ ਜਿਸ ਤਰ੍ਹਾਂ ਬਜ਼ੁਰਗਾਂ ਦਾ ਅੱਜ ਘਾਟਾ ਆਪਾਂ ਮਹਿਸੂਸ ਕਰ ਰਹੇ ਹਾਂ, ਇਸ ਤਰ੍ਹਾਂ ਆਪਾਂ ਹਰ ਰੋਜ਼ ਆਪਣੇ ਨਾਲ ਇਹ ਵਾਰਤਾ ਹੁੰਦੀ ਰਹਿੰਦੀ ਹੈ। ਇਹ ਸੰਸਾਰਕ ਮਰਯਾਦਾ ਹੈ, ਜੋ ਉਪਜੋ ਸੋ ਬਿਨਸ ਹੈ, ਜੋ ਵੀ ਆਇਆ ਹੈ ਉਹ ਸੰਸਾਰ ਤੋਂ ਜਾਂਦਾ ਹੈ। ਪਰ ਅਸਲੀ ਆਪਾਂ ਜਦ ਵਿਚਾਰ ਕਰੀਏ ਕਿ ਉਹ ਜੋ ਆਪਣੇ ਕੋਲੋਂ ਚਲਾ ਗਿਆ ਹੈ ਜੀਵ, ਉਹ ਸਰੀਰ ਕਰਕੇ ਗਿਆ ਹੈ, ਆਤਮਾ ਕਰਕੇ ਨਹੀਂ ਗਿਆ ਹੈ। ਇਸ ਗੱਲ ਦਾ ਫੈਸਲਾ ਗੁਰਬਾਣੀ ਕਰਦੀ ਹੈ ਕਿ ਜਿਸ ਜੀਵ ਦੇ ਬਦਲੇ ਆਪਾਂ ਅੱਜ ਕਸ਼ਟ ਵਿੱਚ ਹਾਂ, ਬਹੁਤ ਵਿਰਲਾਪ ਕਰਦੇ ਹਾਂ, ਵਿਆਕੁਲ ਹਾਂ, ਉਸ ਜੀਵ ਦਾ ਸੰਸਾਰ ਵਿੱਚੋਂ ਜਾਣ ਦਾ ਰਹੱਸ ਕੀ ਹੈ, ਕੀ ਚੀਜ਼ ਗਈ ਹੈ ਅਤੇ ਕੀ ਚੀਜ਼ ਵਿੱਚ ਹੈ। ਸਤਿਗੁਰੂ ਜੀ ਨੇ ਪ੍ਰਮਾਣ ਕੀਤਾ, ਆਪ ਜੀ ਨੇ ਸਰਵਣ ਕੀਤਾ ਕਿ ਪਵਨੇ ਮਹਿ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਇੱਥੇ ਸਤਿਗੁਰੂ ਜੀ ਨੇ ਅਸਲੀਅਤ ਬਿਆਨ ਕੀਤੀ ਹੈ, ਜਿਸ ਨੂੰ ਅਸੀਂ ਇਸ ਸਮੇਂ 'ਤੇ ਸਮਝ ਸਕਦੇ ਹਾਂ, ਹੋਰ ਕਿਸੇ ਸਮੇਂ 'ਤੇ ਸਮਝਣਾ ਬੜਾ ਮੁਸ਼ਕਲ ਹੁੰਦਾ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ ਕਿ ਜਿਸ ਸਰੀਰ ਵਾਸਤੇ ਆਪਾਂ ਬਹੁਤ ਕਸ਼ਟ ਵਿੱਚ ਹਾਂ, ਮੰਨਦੇ ਹਾਂ ਸੰਸਾਰਕ ਤਲ 'ਤੇ ਬਹੁਤ ਘਾਟਾ ਹੈ, ਘਾਟਾ ਪੂਰਾ ਵੀ ਨਹੀਂ ਹੋ ਸਕਦਾ, ਜਿਨ੍ਹਾਂ ਦੇ ਮਾਤਾ ਪਿਤਾ ਚਲੇ ਜਾਣ, ਕਿਸੇ ਦੇ ਕੋਈ ਬੱਚਾ ਚਲਾ ਜਾਏ, ਉਸਦੇ ਮਾਤਾ ਪਿਤਾ ਨੂੰ, ਉਸਦੇ ਪੁੱਤਰਾਂ ਨੂੰ, ਉਸਦੇ ਧੀਆਂ ਨੂੰ, ਸਾਰਿਆਂ ਨੂੰ ਅਤਿਅੰਤ ਕਸ਼ਟ ਹੁੰਦਾ ਹੈ ਸੰਸਾਰਕ ਤਲ 'ਤੇ। ਪਰ ਸਤਿਗੁਰੂ ਜੀ ਕਹਿੰਦੇ ਜਦੀ ਇਸ ਵਾਰ ਵਾਰ ਹੋਣ ਵਾਲੇ ਕਸ਼ਟ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਾਂ, ਇਹ ਵਾਰ ਵਾਰ ਸਾਡੇ ਨਾਲ ਹੁੰਦਾ ਹੈ ਔਰ ਹੁੰਦਾ ਹੀ ਰਹੇਗਾ ਜਦੋਂ ਤੱਕ ਸੰਸਾਰ ਚੱਲਦਾ ਰਹੇਗਾ, ਅਤੇ ਜਦੀ ਇਸ ਕਸ਼ਟ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਾਂ, ਅਸਲੀਅਤ ਨੂੰ ਜਾਣਨਾ ਚਾਹੁੰਦੇ ਹਾਂ, ਅਤੇ ਸਤਿਗੁਰੂ ਜੀ ਦੇ ਕੋਲੋਂ ਫਿਰ ਆਪਾਂ ਨੂੰ ਮਾਰਗਦਰਸ਼ਨ ਲੈਣਾ ਪਵੇਗਾ। ਅਤੇ ਸਤਿਗੁਰੂ ਜੀ ਕੀ ਮਾਰਗਦਰਸ਼ਨ ਦਿੰਦੇ ਹਨ ਕਿ ਜਿਸ ਪ੍ਰਾਣੀ ਵਾਸਤੇ ਆਪਾਂ ਸੋਗ ਕਰ ਰਹੇ ਹਾਂ ਕਿ ਸਾਡੇ ਵਿੱਚੋਂ ਸਾਡਾ ਫਲਾਣਾ ਚਲਾ ਗਿਆ, ਉੱਥੇ ਗਿਆ ਕੌਣ ਹੈ ਅਤੇ ਰਿਹਾ ਕੌਣ ਹੈ। ਮਾਨੋ ਇੱਕ ਅੱਜ ਆਪਾਂ ਉਹਨਾਂ ਬਜ਼ੁਰਗਾਂ ਦੀ ਅੰਤਿਮ ਅਰਦਾਸ ਵਿੱਚ ਹਾਜ਼ਰ ਹਾਂ, ਕਿਸ ਵਾਸਤੇ ਹਾਜ਼ਰ ਹਾਂ, ਇਹ ਇੱਕ ਵਿਚਾਰ ਵਾਲੀ ਗੱਲ ਹੈ ਕਿ ਜਦੀ ਸਰੀਰ ਦੇ ਜਾਣ ਕਰਕੇ ਕੋਈ ਚਲਾ ਜਾਏ ਤਾਂ ਪਿੱਛੇ ਕੁਛ ਵੀ ਨਹੀਂ ਬਚਦਾ। ਜਦੀ ਆਪਾਂ ਸਰੀਰਕ ਮੌਤ ਨੂੰ ਹੀ ਆਤਮਿਕ ਮੌਤ ਮੰਨ ਲਈਏ, ਫਿਰ ਆਪਾਂ ਨੂੰ ਕੁਛ ਵੀ ਰੀਤੀ ਰਿਵਾਜ਼ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਸਰੀਰਕ ਮੌਤ ਅਲੱਗ ਹੈ, ਆਤਮਿਕ ਮੌਤ ਅਲੱਗ ਹੈ। ਜੋ ਸਰੀਰਕ ਮੌਤ ਹੈ, ਸਰੀਰ ਦੀ ਮੌਤ ਹੋਣ ਦੇ ਨਾਲ ਆਤਮਾ ਦੀ ਸਮਾਪਤੀ ਨਹੀਂ ਹੁੰਦੀ। ਜਦੀ ਸਰੀਰਕ ਮੌਤ ਦੇ ਕਾਰਨ ਹੀ ਸੰਸਾਰ ਦੇ ਵਿੱਚੋਂ ਸਾਡਾ ਸੰਬੰਧ ਸਮਾਪਤ ਹੋ ਜਾਏ ਤਾਂ ਫਿਰ ਅੱਜ ਆਪਾਂ ਨੂੰ ਅੰਤਿਮ ਅਰਦਾਸ ਵਿੱਚ ਆਉਣ ਦੀ ਜ਼ਰੂਰਤ ਨਾ ਪੈਂਦੀ। ਇਹ ਸਾਡੀ ਸਨਾਤਨ ਮਰਯਾਦਾ ਹੈ। ਅਸੀਂ ਅੰਤਿਮ ਅਰਦਾਸ ਵਿੱਚ ਕੀ ਕਹਿੰਦੇ ਹਾਂ, ਥੋੜ੍ਹੀ ਦੇਰ ਬਾਅਦ ਆਪਾਂ ਅਰਦਾਸ ਕਰਨੀ ਹੈ ਜਾਂ ਕਰਦੇ ਵੀ ਹਾਂ ਕਿ ਉਹ ਜੋ ਆਤਮਾ ਵਿਛੜ ਗਈ ਹੈ, ਹੇ ਪ੍ਰਭੂ, ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਇਸ ਦਾ ਮਤਲਬ ਆਤਮਾ ਹੈ ਨਾ, ਕਿਤਨਾ ਕਿਤੇ ਗਈ ਨਹੀਂ ਹੈ, ਸਰੀਰ ਜ਼ਰੂਰ ਚਲਾ ਗਿਆ ਸਾਡੇ ਕੋਲੋਂ, ਸਰੀਰ ਨਹੀਂ ਹੈ ਸਾਡੇ ਸਾਹਮਣੇ, ਨਹੀਂ ਹੈ ਸਰੀਰ, ਅਲੋਪ ਹੋ ਗਿਆ, ਸਰੀਰ ਵਾਪਸ ਮਿਲੇਗਾ ਵੀ ਨਹੀਂ। ਪਰ ਅੱਜ ਅਰਦਾਸ ਜਿਹੜੀ ਆਪਾਂ ਕਰਨ ਵਾਸਤੇ ਆਏ ਹਾਂ, ਇਸ ਦਾ ਮਤਲਬ ਉਹ ਆਤਮਾ ਕਿਤੇ ਨਾ ਕਿਤੇ ਹੈ, ਸਾਡੀ ਦ੍ਰਿਸ਼ਟੀ 'ਚ ਹੈ, ਅਸੀਂ ਉਸ ਆਤਮਾ ਵਾਸਤੇ ਅਰਦਾਸ ਕਰਦੇ ਹਾਂ ਕਿ ਉਹ ਪ੍ਰਭੂ ਦੇ ਚਰਨਾਂ ਵਿੱਚ ਪਹੁੰਚ ਜਾਏ। ਇਹਦਾ ਮਤਲਬ ਵੀ ਆਤਮਾ ਕਿਤੇ ਹੈ, ਅਤੇ ਜਦੀ ਆਤਮਾ ਕਿਤੇ ਹੈ ਤਾਂ ਫਿਰ ਆਪਾਂ ਨੂੰ ਵਿਚਾਰ ਜ਼ਰੂਰ ਕਰਨੀ ਪਵੇਗੀ ਕਿ ਆਪਾਂ ਨੂੰ ਕਸ਼ਟ ਜੋ ਹੋ ਰਿਹਾ ਹੈ ਉਹ ਸਰੀਰਕ ਤਲ 'ਤੇ ਹੋ ਰਿਹਾ ਹੈ, ਸਾਡੇ ਵਿੱਚੋਂ ਉਹ ਸਰੀਰ ਚਲਾ ਗਿਆ ਹੈ, ਆਤਮਾ ਨਹੀਂ ਗਈ। ਆਤਮਾ ਹੈ, ਕਿਤਨਾ ਕਿਤੇ ਹੈ ਜ਼ਰੂਰ, ਇਸ ਕਰਕੇ ਹੀ ਆਪਾਂ ਅਰਦਾਸ ਕਰਦੇ ਹਾਂ। ਇਸੋ ਹੀ ਅਸਲੀਅਤ ਹੈ ਕਿ ਜੋ ਮੌਤ ਹੁੰਦੀ ਹੈ, ਜੋ ਕੋਈ ਪ੍ਰਾਣੀ ਚਲਾ ਜਾਂਦਾ ਹੈ, ਉਹ ਸਰੀਰ ਕਰਕੇ ਜਾਂਦਾ ਹੈ। ਹੁਣੇ ਆਪ ਜੀ ਨੇ ਅਨਾਊਂਸਮੈਂਟ ਵੀ ਸੁਣੀ, ਗਿਆਨੀ ਜੀ ਨੇ ਕਿਹਾ ਕਿ ਉਹ ਸਰੀਰ ਕਰਕੇ ਚਲੇ ਗਏ। ਇਸ ਦਾ ਮਤਲਬ ਸਰੀਰ ਉਹਨਾਂ ਨੇ ਛੱਡਿਆ, ਆਤਮਾ ਉਹਨਾਂ ਦੀ ਹੈ ਕਿਤੇ ਹੈ, ਔਰ ਆਤਮਾ ਹੈ ਤਾਂ ਮਤਲਬ ਆਤਮਾ ਕਿਤੇ ਜਾਂਦੀ ਹੀ ਨਹੀਂ। ਆਤਮਾ ਦਾ ਕਦੀ ਮਰਨ ਹੁੰਦਾ ਹੀ ਨਹੀਂ। ਇਹੀ ਸਤਿਗੁਰੂ ਜੀ ਨੇ ਸਾਨੂੰ ਮਾਰਗ ਦਰਸ਼ਨ ਦਿੱਤਾ ਕਿ ਕੌਣ ਮੂਆ ਰੇ ਕੌਣ ਮੂਆ ਹੈ ਭਾਈ, ਕੌਣ ਮੂਆ ਕੌਣ ਮਰਿਆ ਹੈ, ਕਿਸ ਦੀ ਮੌਤ ਹੋਈ ਹੈ, ਇਹ ਵਿਚਾਰ ਤਾਂ ਕਰੋ ਜ਼ਰੂਰ ਬੈਠ ਕੇ। ਕਿਹਦੇ ਨਾਲ ਵਿਚਾਰ ਕਰੋ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਹਰੇਕ ਆਦਮੀ ਦਾ ਆਪਣਾ ਆਪਣਾ ਤਲ ਹੁੰਦਾ ਹੈ, ਅਵਸਥਾ ਹੁੰਦੀ ਹੈ, ਉਸਦਾ ਆਪਣਾ ਸਟੇਟ ਹੁੰਦਾ, ਕਿੱਥੇ ਤੱਕ ਉਸਦੀ ਵਿਚਾਰ ਹੈ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਕਿਹਦੇ ਨਾਲ ਬੈਠ ਕੇ ਵਿਚਾਰ ਕਰੋ? ਜਿਹੜਾ ਬ੍ਰਹਮ ਨੂੰ ਜਾਣਨ ਵਾਲਾ, ਬ੍ਰਹਮ ਦਾ ਭਾਵ ਜਿਹੜਾ ਪ੍ਰਭੂ ਪਿਤਾ ਪਰਮਾਤਮਾ ਰੱਬ ਦੇ ਨਾਲ ਜਿਹਦੀ ਸਾਂਝ ਹੈ, ਐਸੇ ਜੋ ਗੁਰਸਿੱਖ ਪ੍ਰਭੂ ਦੇ ਪਿਆਰੇ ਹਨ, ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਪੁੱਛੋ, ਵਿਚਾਰ ਕਰੋ ਕਿ ਇਹ ਜੋ ਸਾਨੂੰ ਕਸ਼ਟ ਹੋ ਰਿਹਾ ਹੈ, ਹੇ ਮਹਾਰਾਜ, ਹੇ ਗੁਰਸਿੱਖੋ, ਪ੍ਰਭੂ ਦੇ ਪਿਆਰਿਓ, ਇੱਥੇ ਮੌਤ ਕਿਸ ਦੀ ਹੋਈ ਹੈ, ਕੌਣ ਮੂਆ ਕੌਣ ਮੂਰਾ ਭਾਈ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਜਦੋਂ ਆਪਾਂ ਗੁਰਸਿੱਖਾਂ ਨਾਲ, ਪ੍ਰਭੂ ਦੇ ਪਿਆਰਿਆਂ ਨਾਲ, ਜਿਹੜੇ ਪ੍ਰਭੂ ਦੇ ਨਾਲ ਸਾਂਝ ਰੱਖਣ ਵਾਲੇ ਅਭੇਦ ਹੋ ਗਏ, ਉਹਨਾਂ ਨਾਲ ਬੈਠ ਕੇ ਵਿਚਾਰ ਕਰਾਂਗੇ ਤੇ ਉਹ ਫਿਰ ਸਾਨੂੰ ਕੀ ਸੋਝੀ ਬਖਸ਼ਦੇ ਹਨ। ਸਤਿਗੁਰੂ ਜੀ ਗੁਰਬਾਣੀ ਅੰਦਰ ਦੱਸ ਰਹੇ ਹਨ ਕਿ ਜਦੋਂ ਉਹਨਾਂ ਨਾਲ ਬੈਠ ਕੇ ਵਿਚਾਰ ਕਰਾਂਗੇ ਫਿਰ ਇਹ ਸਿੱਟਾ ਨਿਕਲਦਾ ਹੈ, ਇਹ ਤੋਂ ਚਲਤ ਭਇਆ। ਚਲਤ ਦਾ ਅਰਥ ਹੈ ਚਰਿੱਤਰ, ਨਾਟਕ ਜਿਹਨੂੰ ਆਪਾਂ ਕਹਿੰਦੇ ਹਾਂ, ਝੂਠਾ ਭਾਵ ਇਹ ਜੋ ਸਾਨੂੰ ਦਿਖਾਈ ਦੇ ਰਿਹਾ ਹੈ ਕਿ ਕੋਈ ਚਲਾ ਗਿਆ ਹੈ, ਭਾਈ ਇਹ ਇੱਕ ਸੰਸਾਰਕ ਮਰਜ਼ਾਦਾ ਹੈ, ਇਹ ਇੱਕ ਚਰਿੱਤਰ ਜੈਸਾ ਹੈ, ਸੁਪਨੇ ਜੈਸਾ ਹੈ, ਭਾਵ ਕੋਈ ਸਰੀਰ ਗਿਆ ਹੈ ਸਾਡੇ ਵਿੱਚੋਂ, ਆਤਮਾ ਨਹੀਂ ਗਈ। ਕਿਸ ਤਰ੍ਹਾਂ ਨਹੀਂ ਗਈ? ਫਿਰ ਚਰਿੱਤਰ ਕਿਹੋ ਜਿਹਾ ਹੋਇਆ, ਉਸਦਾ ਸਰੂਪ ਕੀ ਹੈ? ਤਾਂ ਸਤਿਗੁਰੂ ਜੀ ਕਹਿੰਦੇ ਕਿ ਹੋਇਆ ਕਿ ਇਹ ਜੋ ਸਾਡਾ ਸਰੀਰ ਹੈ, ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਇਹਦੇ ਵਿੱਚ ਆਕਾਸ਼ ਹੈ, ਹਵਾ ਹੈ, ਅਗਨੀ ਹੈ, ਜਲ ਹੈ, ਪ੍ਰਿਥਵੀ ਹੈ। ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਇਹ ਸਤਿਗੁਰੂ ਜੀ ਕਹਿੰਦੇ ਪੰਜਾਂ ਤੱਤਾਂ ਦਾ ਸਰੀਰ ਹੈ, ਅਤੇ ਜਦੋਂ ਉਹ ਸਰੀਰ ਜਾਏਗਾ ਤਾਂ ਕਿੱਥੇ ਜਾਏਗਾ? ਜਿਸ ਚੀਜ਼ ਤੋਂ ਕੋਈ ਬਣੀ ਹੋਵੇ ਨਾ, ਜੋ ਕਿਸੇ ਚੀਜ਼ ਦਾ ਕੋਈ ਕਾਰਨ ਹੋਵੇ, ਮੰਨ ਲਓ ਇੱਕ ਮਿੱਟੀ ਤੋਂ ਜਦੋਂ ਘੜਾ ਆਪਾਂ ਬਣਾਇਆ ਤਾਂ ਘੜਾ ਟੁੱਟ ਕੇ ਕਿੱਥੇ ਜਾਏਗਾ? ਮਿੱਟੀ ਵਿੱਚ ਹੀ ਮਿਲੇਗਾ। ਅਤੇ ਇਹ ਸਰੀਰ ਜਿਹੜਾ ਸਾਡੇ ਵਿੱਚੋਂ ਲੋਪ ਹੋਇਆ ਚਲਾ ਗਿਆ, ਉਹ ਜਿਸ ਮਟੀਰੀਅਲ ਤੋਂ ਬਣਿਆ ਸੀ ਉਸ ਦੇ ਵਿੱਚ ਹੀ ਜਾਏਗਾ। ਭਾਵ ਪੰਜਾਂ ਤੱਤਾਂ ਵਿੱਚੋਂ ਸਰੀਰ ਸਾਡਾ ਬਣਿਆ ਸੀ, ਅਤੇ ਜਦੋਂ ਉਹ ਸਰੀਰ ਸਾਡੇ ਸਾਹਮਣੇ ਗਿਆ ਤਾਂ ਕਿੱਥੇ ਗਿਆ? ਉਹ ਪੰਜਾਂ ਤੱਤਾਂ ਵਿੱਚ ਹੀ ਮਿਲਿਆ ਹੈ। ਉਸੇ ਬਾਬਤ ਸਤਿਗੁਰੂ ਜੀ ਕਹਿੰਦੇ ਕਿ ਪਵਨੇ ਮਹਿ ਪਵਨ ਸਮਾਇਆ। ਉੱਥੇ ਭਾਈ ਜਦੋਂ ਵਿਚਾਰ ਕਰੋਗੇ ਤਾਂ ਉਸ ਸਰੀਰ ਦੇ ਵਿੱਚ ਜਿਹੜਾ ਪਵਨ ਹਵਾ ਤੱਤ ਸੀ ਉਹ ਹਵਾ ਵਿੱਚ ਮਿਲ ਗਈ। ਉਹ ਸਰੀਰ ਜਾਏਗਾ ਤਾਂ ਉਹਨਾਂ ਤੱਤਾਂ ਵਿੱਚ ਹੀ ਜਾਏਗਾ। ਜੋਤੀ ਮਹਿ ਜੋਤ ਰਲ ਜਾਇਆ। ਜੋ ਜੋਤੀ ਦਾ ਅਰਥ ਦੋ ਹੈ ਇੱਥੇ, ਜੋਤੀ ਦਾ ਅਰਥ ਹੈ ਅਗਨ ਤੱਤ, ਜੋ ਅਗਨੀ ਤੱਤ ਸੀ ਉਹ ਅਗਨੀ ਵਿੱਚ ਮਿਲ ਗਿਆ, ਅਥਵਾ ਜੋ ਜੋਤੀ, ਜੋ ਸਾਡਾ ਮੂਲ ਸਰੂਪ ਹੈ ਪਰਮਾਤਮਾ, ਜੋ ਸਾਡਾ ਆਤਮਾ ਹੈ ਉਹ ਉਹਦੇ ਵਿੱਚ ਮਿਲ ਗਿਆ। ਪਵਨੇ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਔਰ ਤੀਸਰਾ ਮਾਟੀ, ਮਾਟੀ ਹੋਈ ਏਕ। ਜੋ ਮਿੱਟੀ ਦਾ ਬਣਿਆ ਹੋਇਆ ਸਰੀਰ ਸੀ ਉਹ ਕਿੱਥੇ ਗਿਆ? ਇਹ ਜੋ ਸਾਡੀ ਵਿਸ਼ੂਲ ਵਿਸਥਾਰ, ਜੋ ਸਥੂਲ ਮਿੱਟੀ ਹੈ, ਮਿੱਟੀ ਵਿੱਚ ਮਿਲ ਗਿਆ। ਭਾਵ ਜਿਹੜੇ ਪੰਜ ਤੱਤ ਸਨ ਉਹ ਤੱਤਾਂ ਵਿੱਚ ਮਿਲ ਗਏ ਅਤੇ ਕੁਛ ਵੀ ਨਹੀਂ ਹੋਇਆ। ਤੱਤਾਂ ਵਿੱਚੋਂ ਇੱਕ ਸਾਡੇ ਸਾਹਮਣੇ ਦਿਖ ਰਿਹਾ ਸੀ ਉਹ ਤੱਤ ਵਿੱਚ ਮਿਲ ਗਿਆ। ਜੋ ਆਤਮਾ ਹੈ ਉਹ ਕਿਤੇ ਨਹੀਂ ਗਈ, ਉਹ ਆਤਮਾ ਹੈ ਔਰ ਆਤਮਾ ਕਿਤੇ ਜਾਂਦੀ ਵੀ ਨਹੀਂ। ਮਰਨ ਹਾਰ ਇਹ ਜੀਅਰਾ ਨਾਹੀਂ, ਇਹ ਸਤਿਗੁਰੂ ਜੀ ਨੇ ਸਿਧਾਂਤ ਬਖਸ਼ਿਸ਼ ਕੀਤਾ ਕਿ ਜੋ ਜੀਵ ਹੈ, ਜੀਵ ਆਤਮਾ ਜਿਹਨੂੰ ਆਪਾਂ ਬੋਲ ਦਿੰਦੇ ਹਾਂ, ਆਤਮਾ ਤਾਂ ਆਤਮਾ ਹੀ ਹੈ। ਜਦੋਂ ਉਸ ਦੇ ਨਾਲ ਜੀਵ ਲਗਾ ਦਿੰਦੇ ਹਾਂ ਫਿਰ ਉਹ ਜੀਵ ਆਤਮਾ ਬਣ ਜਾਂਦੀ ਹੈ। ਤਾਂ ਜੀਵ ਆਤਮਾ ਜੋ ਉਪਾਧੀ ਹੈ ਨਾ ਜੀਵ ਦੀ, ਉਹ ਦੂਰ ਹੁੰਦੀ ਹੈ। ਉਪਾਧੀ ਜਦ ਤੱਕ ਹੈ ਉਦੋਂ ਤੱਕ ਉਹਦਾ ਆਉਣਾ ਜਾਣਾ ਸਾਡੀ ਦ੍ਰਿਸ਼ਟੀ ਵਿੱਚ ਹੈ, ਪਰ ਜਦੋਂ ਉਪਾਧੀ ਛੁੱਟ ਜਾਵੇਗੀ ਕੇਵਲ ਆਤਮਾ ਹੀ ਬਚੇਗਾ। ਅਤੇ ਆਤਮਾ ਕਦੀ ਵੀ ਨਹੀਂ ਨਾਸ ਹੁੰਦਾ, ਨਾ ਜਾਇਤੇ ਮ੍ਰੀਯਤੇ ਵਾ ਕਦਾਚਨ, ਨਾਇਮ ਭੂਤਵਾ ਭਵਿਤਾਵਾਨ ਭੂਯਾ, ਅਜੋ ਨਿਤਿਆ ਸ਼ਾਸ਼ਵਤੋਯਮ ਪਰਾਣੋ, ਨਾ ਹੰਨਿਅਤੇ ਹੰਨਿਮਾਨੇ ਸਰੀਰੇ। ਭਾਵ ਇਸ ਸਰੀਰ ਦੇ ਨਾਸ ਹੋਣ ਦੇ ਨਾਲ ਆਤਮਾ ਦਾ ਨਾਸ਼ ਨਹੀਂ ਹੁੰਦਾ। ਅਤੇ ਸਤਿਗੁਰੂ ਜੀ ਨੇ ਸਾਨੂੰ ਸੋਝੀ ਬਖਸ਼ਿਸ਼ ਕੀਤੀ ਕਿ ਅਸੀਂ ਇਸ ਸਿਧਾਂਤ ਤੋਂ ਜਾਣੂ ਹੋਈਏ, ਤਾਂ ਹੀ ਅਸੀਂ ਅੱਜ ਜਿਸ ਮਾਹੌਲ ਵਿੱਚ ਬੈਠੇ ਹਾਂ, ਜਿਸ ਸ਼ੋਕ ਵਿੱਚ ਬੈਠੇ ਹਾਂ, ਜਿਸ ਅਵਸਥਾ ਵਿੱਚ ਬੈਠੇ ਹਾਂ, ਇਸ ਸ਼ੋਕ ਅਵਸਥਾ ਨੂੰ ਸਾਰੀ ਜ਼ਿੰਦਗੀ ਆਪਣੇ ਅੰਦਰ ਕੁਛ ਨਾ ਕੁਛ ਦੇਰ ਵਾਸਤੇ ਹਰ ਰੋਜ਼ ਵਿਚਾਰ ਕਰ ਸਕਦੇ ਹਾਂ। ਕਿਉਂਕਿ ਇਹ ਜੋ ਘੜੀਆਂ ਆਈਆਂ ਸੰਸਾਰ ਵਿੱਚ, ਇਹ ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸੋਝੀ ਬਖਸ਼ੀ। ਕਈ ਵਾਰ ਸਾਨੂੰ ਗੁਰਬਾਣੀ ਦੀਆਂ ਪੰਕਤੀਆਂ ਸੁਣ ਕਰਕੇ ਵੀ ਡਰ ਲੱਗਣ ਲੱਗ ਜਾਂਦਾ ਹੈ। ਅਸਲੀਅਤ ਇਹ ਹੈ ਕਿ ਉਹ ਸਾਡੇ ਉੱਤੇ ਘਟਦੀਆਂ ਜਦੋਂ ਸਾਡੇ ਵੱਲ ਆਉਂਦੀਆਂ ਤਾਂ ਸਾਨੂੰ ਕਈ ਵਾਰ ਡਰ ਲੱਗਦਾ ਵੀ ਇਹ ਗੁਰਬਾਣੀ ਦੀ ਪੰਕਤੀ ਸ਼ੁਭ ਅਸ਼ੁਭ ਵੀ ਆਪਾਂ ਵਿਚਾਰ ਕਰਦੇ ਹਾਂ। ਕਈ ਵਾਰ ਹੁਕਮਨਾਮੇ ਦੀ ਵਿਚਾਰ ਹੁੰਦੀ ਹੈ ਕਿ ਅੱਜ ਮਾਨੋ ਅੱਜ ਆਪਾਂ ਬਹੁਤ ਸ਼ੋਕ ਸਮਾਗਮ ਵਿੱਚ ਬੈਠੇ ਹਾਂ ਅਤੇ ਇੱਥੇ ਬਹੁਤ ਦ੍ਰਿਸ਼ਟੀ ਹੁੰਦੀ ਹੈ ਕਿ ਕੋਈ ਐਸਾ ਹੁਕਮਨਾਮਾ ਆ ਜਾਏ, ਜਿਵੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਾ ਹੁਕਮਨਾਮਾ ਆ ਜਾਏ, ਅਤੇ ਜਦੀ ਕੋਈ ਆਪਣਾ ਕੋਈ ਮਾਨੋ ਖੁਸ਼ੀ ਦਾ ਸਮਾਗਮ ਹੋਵੇ ਉੱਥੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਆ ਜਾਏ ਤਾਂ ਸਾਡੇ ਅੰਦਰ ਡਰ ਲੱਗ ਜਾਂਦਾ ਹੈ। ਇਹ ਸਾਡੀ ਆਪਣੀ ਵਿਚਾਰ ਹੈ, ਕੋਈ ਗੁਰਬਾਣੀ ਦੀ ਐਸੀ ਪੰਕਤੀ ਹੈ ਜਿਸ ਨੂੰ ਆਪਾਂ ਕਹੀਏ ਕਿ ਸ਼ੁਭ ਹੈ ਔਰ ਅਸ਼ੁਭ ਹੈ, ਐਸਾ ਕੁਛ ਨਹੀਂ ਹੈ। ਗੁਰਬਾਣੀ ਦੇਖੋ ਆਨੰਦ ਸਾਹਿਬ ਦਾ ਪਾਠ ਹੈ, ਆਨੰਦ ਸਾਹਿਬ ਦਾ ਪਾਠ ਆਪਾਂ ਹਰ ਕਾਰਜ 'ਤੇ ਕਰਦੇ ਹਾਂ, ਭਾਵੇਂ ਕੋਈ ਸਾਡੀ ਦੁਕਾਨ ਦਾ ਮਹੂਰਤ ਹੋਵੇ, ਸਾਡੇ ਮਕਾਨ ਦਾ ਮਹੂਰਤ ਹੋਵੇ, ਸਾਡੇ ਬੱਚੇ ਦੀ ਸ਼ਾਦੀ ਹੋਵੇ, ਔਰ ਅੱਜ ਵੀ ਆਪਾਂ ਆਨੰਦ ਸਾਹਿਬ ਦਾ ਪਾਠ ਕੀਤਾ ਹੈ ਔਰ ਕਰਾਂਗੇ। ਇਸ ਲਈ ਇਹ ਆਪਾਂ ਵਿਚਾਰ ਕਰੀਏ ਕਿ ਆਨੰਦ ਸਾਹਿਬ ਦੀ ਬਾਣੀ ਖੁਸ਼ੀ ਵਾਸਤੇ, ਗਮੀ ਵਾਸਤੇ, ਕਿਸੇ ਕਾਰਜ ਵਾਸਤੇ ਵੀ ਆਪਾਂ ਪੜ੍ਹਦੇ ਹਾਂ, ਅਤੇ ਗੁਰਬਾਣੀ ਸ਼ੁਭ ਅਸ਼ੁਭ ਨਹੀਂ ਹੋ ਸਕਦੀ। ਅਤੇ ਭਗਤ ਸਾਹਿਬ ਜੀ ਪ੍ਰਮਾਣ ਕਰਦੇ ਆ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਹੇ ਭਾਈ, ਇੱਥੇ ਬੈਠ ਕਰਕੇ ਇਹ ਵਿਚਾਰ ਕਰ ਕਿ ਜਿਸ ਵਿਛੜੀ ਹੋਈ ਆਤਮਾ ਵਾਸਤੇ ਅੱਜ ਤੂੰ ਬੈਠਾ ਵਿਚਾਰ ਕਰ ਰਿਹਾ ਹੈ ਨਾ, ਕਿ ਉਹ ਆਤਮਾ ਗਈ ਹੈ। ਪਾਰੋਸੀ ਦਾ ਅਰਥ ਹੋਆ ਗੁਆਂਢੀ, ਜਿਹੜਾ ਤੇਰਾ ਗੁਆਂਢੀ ਹੈ, ਜੋ ਤੇਰੇ ਗੁਆਂਢੀ ਦੇ ਨਾਲ ਹੋਈ, ਜੋ ਤੇਰੇ ਨਾਲ ਵਾਲੇ ਦੇ ਨਾਲ ਹੋਈ, ਤੂੰ ਆਪਣੇ ਪੀ ਜਾਨ। ਹੇ ਭਾਈ, ਇਹ ਅਵਸਥਾ ਸਾਰਿਆਂ 'ਤੇ ਆਉਂਦੀ ਹੈ, ਇਹ ਮਰਯਾਦਾ ਹੈ ਸੰਸਾਰ ਦੀ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਵਿਚਾਰ ਆਪਾਂ ਕਰਨੀ ਹੈ ਕਿ ਆਤਮਾ ਤਲ 'ਤੇ ਕੋਈ ਵੀ ਮੌਤ ਕਦੀ ਹੁੰਦੀ ਹੀ ਨਹੀਂ, ਸਰੀਰਕ ਤਲ 'ਤੇ ਮੌਤ ਹੁੰਦੀ ਹੈ, ਹਾਂ ਆਤਮਿਕ ਮੌਤ ਵੀ ਹੁੰਦੀ ਹੈ, ਹਰੇਕ ਦੀ ਹੁੰਦੀ ਹੈ। ਉਹ ਵਿਚਾਰ ਅਲੱਗ ਹੈ ਕਿ ਆਤਮਿਕ ਤਲ 'ਤੇ ਮੌਤ ਹੁੰਦੀ ਹੈ ਜਦੋਂ ਸਾਨੂੰ ਆਪਣਾ ਪੈਦਾ ਕਰਨ ਵਾਲਾ ਸਿਰਜਣਹਾਰ, ਜੋ ਸਾਡੇ ਰਿਜਕ ਦਾ ਦੇਣ ਵਾਲਾ, ਸਾਡੀ ਰੱਖਿਆ ਕਰਨ ਵਾਲਾ, ਸਾਨੂੰ ਪੈਦਾ ਕਰਨ ਵਾਲਾ ਪ੍ਰਭੂ ਪਿਤਾ ਪਰਮਾਤਮਾ ਜਿਸ ਨੂੰ ਭੁੱਲ ਜਾਏ, ਉਹ ਮਾਨੋ ਆਤਮਿਕ ਤਲ 'ਤੇ ਉਸਦੀ ਮ੍ਰਿਤਿਊ ਮੰਨੀ ਜਾਂਦੀ ਹੈ। ਇਹ ਜੋ ਸੰਸਾਰਕ ਤਲ 'ਤੇ ਮ੍ਰਿਤਿਊ ਹੈ, ਇਹ ਸਰੀਰ ਦੀ ਹੁੰਦੀ ਹੈ। ਇਸ ਕਰਕੇ ਆਪਾਂ ਗੁਰਬਾਣੀ ਤੋਂ ਸਿਧਾਂਤ ਲਈਏ, ਜੋ ਹੁਕਮਨਾਮਾ ਸਤਿਗੁਰੂ ਜੀ ਬਖਸ਼ਿਸ਼ ਅੱਜ ਕਰ ਰਹੇ ਹਨ, ਉਹ ਵੀ ਇਹੀ ਸਿਧਾਂਤ ਬਖਸ਼ਿਸ਼ ਕਰਦਾ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਹਨ ਕਿ ਸਾਧੋ ਇਹੋ ਜੱਗ ਭਰਮ ਭੁਲਾਨਾ। ਹੇ ਸਾਧੋ, ਹੇ ਗੁਰਸਿੱਖੋ, ਹੇ ਸੱਜਣੋ, ਇਹੋ ਜਗਤ ਜੋ ਸੰਸਾਰ ਹੈ, ਇਹ ਭਰਮ ਦੇ ਵਿੱਚ ਭੁੱਲ ਗਿਆ, ਭਰਮ ਕਰਕੇ ਭਟਕਣਾ ਹੋ ਰਹੀ, ਇਹਨੂੰ ਭਟਕ ਰਿਹਾ ਹੈ, ਦੁਖੀ ਹੋ ਰਿਹਾ ਹੈ, ਕਸ਼ਟ ਵਿੱਚ ਜਾ ਰਿਹਾ ਹੈ। ਭਰਮ ਕੀ ਹੋ ਗਿਆ ਇਹਨੂੰ? ਭਰਮ ਇਹ ਹੋ ਗਿਆ ਕਿ ਮੈਂ ਅਲੱਗ ਹਾਂ, ਇਹ ਅਲੱਗ ਹੈ, ਉਹ ਅਲੱਗ ਹੈ। ਇੰਨਾ ਵੱਡਾ ਭਰਮ ਪੈ ਗਿਆ ਕਿ ਕੋਈ ਵੀ ਇੱਕ ਦੂਜੇ ਨੂੰ ਸਮਾਨਤਾ ਦੇਣ ਨੂੰ ਤਿਆਰ ਨਹੀਂ ਹੈ। ਆਪਾਂ ਦੇਖ ਲਈਏ ਕਿ ਇੱਕ ਘਰ ਦੇ ਵਿੱਚ ਪੰਜ ਜੀਵ ਹਨ, ਚਾਰ ਹਨ, ਤਿੰਨ ਹਨ, ਅਤੇ ਆਪਾਂ ਸਾਰੇ ਇੱਕ ਦੂਜੇ ਨੂੰ ਅਲੱਗ ਅਲੱਗ ਮੰਨਦੇ ਹਾਂ, ਔਰ ਫਿਰ ਜਾਤੀ ਵੀ ਚੱਲਦੀ ਹੈ, ਵਰਣ ਵੀ ਚੱਲਦਾ ਹੈ, ਪਦ ਦੀ ਵੀ ਮਾਣ ਹੁੰਦਾ ਹੈ, ਧਨ ਦਾ ਵੀ ਮਾਣ ਹੁੰਦਾ ਹੈ। ਇਹ ਸਾਰੀ ਦ੍ਰਿਸ਼ਟੀ ਨਾਲ ਆਪਾਂ ਇੱਕ ਦੂਜੇ ਨੂੰ ਅਲੱਗ ਮੰਨਦੇ ਹਾਂ, ਕਿਸੇ ਨੂੰ ਆਪਣੇ ਤੋਂ ਛੋਟਾ ਮੰਨਦੇ ਹਾਂ, ਕਿਸੇ ਨੂੰ ਆਪਣੇ ਤੋਂ ਵੱਡਾ ਮੰਨਦੇ ਹਾਂ, ਕੋਈ ਗਰੀਬ ਮੰਨਦੇ ਹਾਂ, ਕਿਸੇ ਨੂੰ ਅਮੀਰ ਮੰਨਦੇ ਹਾਂ, ਕਿਸੇ ਤੋਂ ਡਰਦੇ ਹਾਂ, ਕਿਸੇ ਨੂੰ ਡਰਾਉਂਦੇ ਹਾਂ। ਇਹ ਕਾਰਨ ਕੀ? ਇਹ ਸਿਰਫ ਸਾਡੇ ਭਰਮ ਦਾ ਹੀ ਕਾਰਨ ਹੈ ਕਿ ਇੱਕ ਦੂਜੇ ਤੋਂ ਡਰਨਾ, ਇੱਕ ਦੂਜੇ ਨੂੰ ਡਰਾਉਣਾ, ਕਿਸੇ ਨੂੰ ਛੋਟਾ, ਕਿਸੇ ਨੂੰ ਵੱਡਾ, ਇਹ ਕਾਰਨ ਹੈ ਭਰਮ ਦਾ। ਇਹ ਭਰਮ ਦੇ ਕਾਰਨ ਐਸਾ ਹੋ ਗਿਆ, ਭ੍ਰਾਂਤੀ ਹੋ ਗਈ, ਭਰਮ ਹੋ ਗਿਆ। ਇਹ ਜਿੰਨਾ ਚਿਰ ਭਰਮ ਰਹੇਗਾ ਸੰਸਾਰ ਵਿੱਚ, ਸਾਰੇ ਸੰਸਾਰ ਦੇ ਲੋਕ ਸਤਿਗੁਰੂ ਜੀ ਕਹਿੰਦੇ ਭਰਮ ਕਰਕੇ ਭਟਕ ਰਹੇ ਹਨ, ਉਹਨਾਂ ਨੂੰ ਅੰਤਰ ਜੋ ਵਿੱਚ ਵਿੱਥ ਪੈ ਗਈ ਨਾ, ਭੇਦ ਪੈ ਗਈ, ਇਹ ਭੇਦ ਦੇ ਕਾਰਨ ਭਟਕਣਾ ਹੋ ਰਹੀ ਹੈ।
ਰਾਮ ਨਾਮ ਕਾ ਸਿਮਰਨ ਛੁਟਿਆ ਮਾਇਆ ਹਾਥ ਬੇਗਾਨਾ।
ਸੰਸਾਰ ਦੇ ਲੋਕਾਂ ਦੀ ਹਾਲਤ ਇਹ ਹੋ ਗਈ, ਸਤਿਗੁਰੂ ਜੀ ਕਹਿੰਦੇ ਕਿ ਰਾਮ ਨਾਮ ਕਾ ਸਿਮਰਨ ਛੁਟਿਆ ਮਾਇਆ ਹਾਥ ਬੇਗਾਨਾ। ਪ੍ਰਭੂ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਦਿੱਤਾ, ਜਿਸ ਸਿਮਰਨ ਵਾਸਤੇ ਸਤਿਗੁਰੂ ਜੀ ਨੇ ਸੰਸਾਰ ਵਿੱਚ ਭੇਜਿਆ ਸੀ, ਜਿਸ ਸਿਮਰਨ ਦਾ ਵਾਅਦਾ ਕੀਤਾ ਸੀ, ਉਹ ਸਿਮਰਨ ਇਸ ਨੂੰ ਭੁੱਲ ਗਿਆ। ਹੋਇਆ ਕਿ ਜਦੋਂ ਮਾਤਾ ਦੇ ਗਰਭ ਵਿੱਚ ਸੀ ਉਦੋਂ ਇਸ ਦੇ ਅੰਦਰ ਸਿਮਰਨ ਚੱਲਦਾ ਸੀ, ਪਰ ਵਿੱਚੋਂ ਗਰਭ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਦੋਂ ਬਾਹਰ ਆਇਆ ਤਾਂ ਕੀ ਹੋਇਆ, ਇਹ ਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਗਿਆ, ਮਾਇਆ ਦੇ ਪਦਾਰਥਾਂ ਵਿੱਚ ਵਿਕ ਗਿਆ, ਮਾਇਆ ਦੇ ਹੱਥੋਂ ਪਦਾਰਥਾਂ ਦੇ ਹੱਥਾਂ ਵਿੱਚ ਵਿਕ ਗਿਆ, ਪਦਾਰਥਾਂ ਦੇ ਵਿੱਚ ਅਸਖਤ ਹੋ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ। ਇਸ ਦੀ ਜਿਹੜੀ ਲਿਵ ਸੀ ਪਰਮਾਤਮਾ ਦੇ ਨਾਲ ਲੱਗੀ ਹੋਈ, ਯਾਦ ਕਰਦਾ ਸੀ ਪਰਮਾਤਮਾ ਨੂੰ, ਉਹ ਸੰਸਾਰ ਦੇ ਪਦਾਰਥਾਂ ਵਿੱਚ ਅਸਖਤ ਹੋ ਕੇ ਅਤੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਦੇ ਵਿੱਚ ਫਸ ਗਿਆ। ਕਿਸ ਦੀ ਤ੍ਰਿਸ਼ਨਾ ਲੱਗੀ? ਮਾਇਆ, ਮਾਇਆ ਦੀ ਤ੍ਰਿਸ਼ਨਾ ਲੱਗ ਗਈ ਅਤੇ ਮਾਇਆ ਦੇ ਪਦਾਰਥਾਂ ਦੇ ਵਿੱਚ ਵਿਕ ਗਿਆ ਹੈ। ਮਾਇਆ ਦਾ ਜਦੋਂ ਪੜਦਾ ਪਿਆ ਜੀਵ ਦੇ ਉੱਤੇ, ਭਰਮ ਦੇ ਵਿੱਚ ਖਚਤ ਹੋਇਆ ਅਤੇ ਫਿਰ ਹਾਲਤ ਕੈਸੀ ਹੋ ਗਈ? ਮਾਤ ਪਿਤਾ ਭਾਈ ਸੁੱਤ ਬਨਤਾ ਤਾਂ ਕਹਿ ਰਸ ਲਪਟਾਨਾ। ਮਾਤਾ ਪਿਤਾ ਭਾਈ ਪੁੱਤਰ ਇਸਤਰੀ ਸੰਸਾਰਕ ਸੰਬੰਧੀਆਂ ਦਾ ਜਿਹੜਾ ਇਸ ਨੂੰ ਅਸਕਤੀ ਦਾ ਰਸ ਹੈ, ਜੋ ਇਸ ਨੂੰ ਮੋਹ ਦਾ ਰਸ ਹੈ, ਪਿਆਰ ਵਿੱਚ ਖਚਤ ਹੈ। ਮਾਤ ਪਿਤਾ ਭਾਈ ਸੁੱਤ ਬਨਤਾ, ਉਸਦੇ ਵਿੱਚ ਖਚਤ ਹੋ ਗਿਆ ਤਾਂ ਕਿ ਰਸ ਲਪਟਾਨਾ। ਰਸ ਬਹੁਤ ਅਨੇਕ ਪ੍ਰਕਾਰ ਦੇ ਰਸ ਲੈਂਦਾ ਹੈ, ਕਿਸੇ ਨੂੰ ਪਦਾਰਥਾਂ ਦਾ ਰਸ ਹੈ, ਕਿਸੇ ਨੂੰ ਰਿਸ਼ਤੇਦਾਰੀ ਦਾ ਰਸ ਹੈ, ਕਿਸੇ ਨੂੰ ਪਦ ਦਾ ਰਸ ਹੈ, ਕਿਸੇ ਨੂੰ ਧਨ ਵਡਿਆਈ ਦਾ ਰਸ ਹੈ। ਸੰਸਾਰਕ ਰਸਾਂ ਵਿੱਚ ਖਚਤ ਹੋ ਰਿਹਾ ਹੈ, ਅਤੇ ਜਿੰਨਾ ਚਿਰ ਸੰਸਾਰ ਦੇ ਰਸਾਂ ਵਿੱਚ ਖਚਤ ਹੋ ਰਿਹਾ ਹੈ ਉਨਾ ਚਿਰ ਪ੍ਰਭੂ ਪਿਤਾ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਵੇਗਾ, ਕਿਉਂਕਿ ਰਸ ਜੋ ਲੈਣਾ ਸੀ ਰਾਮ ਨਾਮ ਕਾ ਉਹ ਤਾਂ ਛੱਡ ਦਿੱਤਾ। ਅਤੇ ਜਦੋਂ ਤੱਕ ਇਹ ਸੰਸਾਰ ਦੇ ਰਸ ਲੈ ਰਿਹਾ ਹੈ ਉਹਨਾਂ ਚਿਰ ਇਸ ਨੂੰ ਸੰਸਾਰਕ ਰਸਾਂ ਦੇ ਅੰਦਰ ਪ੍ਰਭੂ ਪਿਤਾ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਏਗਾ, ਕਿਉਂਕਿ ਮਾਇਆ ਨੇ ਇਸ ਦੇ ਇੱਕ ਇੱਕ ਅੰਗ ਨੂੰ ਗ੍ਰਸਿਆ ਹੋਇਆ ਹੈ, ਇੱਕ ਇੱਕ ਇੰਦਰੇ ਦੇ ਦੁਆਰਾ ਇਹ ਰਸ ਲੈ ਰਿਹਾ ਹੈ, ਅੱਖਾਂ ਦੇ ਦੁਆਰਾ ਰੂਪ ਦਾ ਰਸ ਲੈ ਰਿਹਾ ਹੈ, ਕੰਨਾਂ ਦੇ ਦੁਆਰਾ ਸ਼ਬਦ ਦਾ ਰਸ ਲੈ ਰਿਹਾ ਹੈ, ਔਰ ਰਸਨਾ ਦੇ ਦੁਆਰਾ ਚੰਗੇ ਚੰਗੇ ਪਦਾਰਥਾਂ ਦੇ ਸੁੰਘਣ ਵਿੱਚ ਚੰਗੇ ਚੰਗੇ ਪਦਾਰਥਾਂ ਦਾ ਰਸ ਲੈ ਰਿਹਾ ਹੈ, ਔਰ ਰਸਨਾ ਨੱਕ ਦੇ ਦੁਆਰਾ ਅੱਛੀਆਂ ਅੱਛੀਆਂ ਸੁਗੰਧੀਆਂ ਦਾ ਰਸ ਲੈ ਰਿਹਾ ਹੈ। ਇਕੱਲੇ ਇਕੱਲੇ ਅੰਗ ਨੇ ਇਸ ਨੂੰ ਰਸ ਦੇ ਨਾਲ ਖਚਿਤ ਕੀਤਾ ਹੋਇਆ ਹੈ। ਸਤਿਗੁਰੂ ਜੀ ਨੇ ਬੜਾ ਸੁੰਦਰ ਬਿਆਨ ਕੀਤਾ ਕਿ ਮਾਇਆ ਦੇ ਹੱਥੋਂ ਕਿਵੇਂ ਵਿਕਿਆ, ਰਸ ਕਿਵੇਂ ਲੈ ਰਿਹਾ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਇਹ ਹਾਲਤ ਹੋ ਗਈ ਇਸ ਦੀ, ਇਸ ਦੀਆਂ ਅੱਖਾਂ ਨੂੰ ਰੂਪ ਦੇ ਰਸ ਨੇ ਗ੍ਰਸ ਲਿਆ, ਇਸ ਦੇ ਕੰਨਾਂ ਨੂੰ ਸ਼ਬਦ ਦੇ ਰਸ ਨੇ ਗ੍ਰਸ ਲਿਆ। ਮਾਤ ਪਿਤਾ ਭਾਈ ਸੁੱਤ ਬਨਤਾ, ਮਾਤਾ ਪਿਤਾ ਭਾਈ ਇਸਤਰੀ ਸਾਰਿਆਂ ਦੇ ਕੰਨਾਂ ਦੇ ਦੁਆਰਾ ਉਹਨਾਂ ਦੇ ਸ਼ਬਦਾਂ ਦੇ ਰਸ ਵਿੱਚ ਖਚਤ ਹੈ, ਅੱਖਾਂ ਦੇ ਦੁਆਰਾ ਉਹਨਾਂ ਨੂੰ ਦੇਖਣ ਵਿੱਚ ਖਚਤ ਹੈ, ਅਤੇ ਜੋ ਪਦਾਰਥ ਸੰਸਾਰ ਦੇ ਹਨ ਉਹਨਾਂ ਨੂੰ ਪ੍ਰਾਪਤ ਕਰਨ ਦੇ ਰਸ ਵਿੱਚ ਖਚਤ ਹੈ। ਤਾਂ ਕਹਿ ਰਸ ਲਪਟਾਨਾ, ਲੰਪਟ ਹੋ ਗਿਆ, ਅਸਖਤ ਹੋ ਗਿਆ, ਛੱਡਣਾ ਹੀ ਮੁਸ਼ਕਲ ਹੋ ਗਿਆ ਹੈ।
ਧੰਨ ਪ੍ਰਭਤਾ ਕੈ ਮਦ ਮੈਂ
ਇਸ ਨੂੰ ਮਾਇਆ ਨੇ ਕਿਵੇਂ ਗ੍ਰਸਿਆ, ਇਹ ਸਭ ਮਾਇਆ ਦੇ ਰੂਪ ਹਨ। ਮਾਇਆ ਤੇ ਸਾਰਿਆਂ ਦਾ ਕਾਰਨ ਹੈ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਦੇ ਹੀ ਸਾਰੇ ਰੂਪ ਹਨ, ਜਿੰਨੇ ਵੀ ਆਪਾਂ ਨੂੰ ਸਾਰੇ ਸਾਹਮਣੇ ਦਿਖਾਈ ਦੇ ਰਹੇ, ਇਹ ਮਾਇਆ ਦਾ ਹੀ ਰੂਪ ਹੈ। ਜਦੀ ਸੰਸਾਰਕ ਦ੍ਰਿਸ਼ਟੀ ਨਾਲ ਦੇਖੋ ਤਾਂ ਮਾਇਆ ਦਾ ਹੀ ਰੂਪ ਹੈ, ਅਸਲੀਅਤ ਨਾਲ ਦੇਖੋ ਤਾਂ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਜਿਨ੍ਹਾਂ ਨੇ ਇਸ ਮਾਇਆ ਦੇ ਪਦਾਰਥ ਦੇ ਰਸ ਨੂੰ ਜਾਣ ਲਿਆ, ਮਾਇਆ ਦੀ ਅਸਲੀਅਤ ਨੂੰ ਜਾਣ ਲਿਆ, ਜਿਨ੍ਹਾਂ ਨੂੰ ਇਹ ਪਤਾ ਚੱਲ ਗਿਆ ਕਿ ਮਾਈ ਮਾਇਆ ਛਲ, ਜਿਨ੍ਹਾਂ ਨੂੰ ਪਤਾ ਲੱਗ ਗਿਆ, ਸਤਿਗੁਰੂ ਜੀ ਕਹਿੰਦੇ ਹੇ ਭਾਈ ਇਹ ਮਾਇਆ ਛਲ ਰੂਪ ਹੈ, ਕਪਟ ਰੂਪ ਹੈ, ਝੂਠੀ ਹੈ, ਧੋਖਾ ਦੇਣ ਵਾਲੀ ਹੈ। ਤਿਰਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਮਿਲ ਹੜਕਾ ਜਲ। ਜਿਵੇਂ ਤਿਰਣ ਕੀ ਅਗਨ, ਭਾਵ ਕੱਖਾਂ ਕਾਨਿਆਂ ਦੀ ਜਿਹੜੀ ਅਗਨ ਹੈ ਨਾ, ਅਗਨੀ ਜਦੋਂ ਆਪਾਂ ਕੱਖਾਂ ਕਾਨਿਆਂ ਨੂੰ ਲਾਉਂਦੇ ਹਾਂ ਬਹੁਤ ਥੋੜ੍ਹੀ ਦੇਰ ਵਾਸਤੇ, ਤਿਰਣ ਕੀ ਅਗਨ ਅਤੇ ਮੇਘ ਕੀ ਛਾਇਆ, ਜੋ ਬੱਦਲਾਂ ਦੀ ਛਾਂ ਹੈ ਉਹ ਕਿੰਨਾ ਕੁ ਚਿਰ ਰਹਿੰਦੀ ਹੈ, ਬਹੁਤ ਥੋੜ੍ਹੇ ਦੇਰ ਦੀ ਹੈ। ਜਿਨ੍ਹਾਂ ਨੂੰ ਇਹ ਪਤਾ ਚੱਲ ਗਿਆ, ਸਤਿਗੁਰੂ ਜੀ ਸੁਖਮਨੀ ਸਾਹਿਬ ਦੇ ਅੰਦਰ ਬਿਆਨ ਕਰਦੇ ਹੈ ਕਿ ਜੋ ਅਗਿਆਨ ਵਸ ਹੋ ਕਰਕੇ, ਭਰਮ ਦੇ ਵਸ ਹੋ ਕਰਕੇ, ਵਟਾਊ ਸੋ ਜੋ ਲਾਵੇ ਨੇਹ ਤਾਂ ਕੋ ਹੱਥ ਨਾ ਆਵੇ ਕੇਹ। ਵਟਾਊ ਦਾ ਅਰਥ ਹੈ ਜੋ ਰਸਤੇ ਵਿੱਚ ਜਾਣ ਵਾਲਾ ਯਾਤਰੀ ਪਾਂਧੀ, ਜਿਹੜਾ ਕਹਿੰਦੇ ਉਸਦੇ ਨਾਲ ਨੇਹ ਲਾਵੇ, ਉਸਦੇ ਨਾਲ ਪ੍ਰੇਮ ਕਰਕੇ ਕਵੇ ਵੀ ਇਹ ਪ੍ਰੇਮ ਮੇਰਾ ਨਿਭ ਜਾਏ, ਨਹੀਂ ਨਿਭੇਗਾ। ਰਸਤੇ ਰਸਤੇ ਦਾ ਹੀ ਪ੍ਰੇਮ ਹੋਵੇਗਾ, ਫਿਰ ਨਹੀਂ ਨਿਭੇਗਾ। ਵਟਾਊ ਸਿਓ ਜੋ ਲਾਵੇ ਨੇਹ ਤਾਂ ਕੋ ਹੱਥ ਨਾ ਆਵੇ ਕੇਹ, ਉਹਦੇ ਹੱਥ ਵਿੱਚ ਕੁਛ ਵੀ ਨਹੀਂ ਆਏਗਾ। ਅਤੇ ਇਹ ਸੰਸਾਰਕ ਜਿਹੜੇ ਪਦਾਰਥ ਹਨ ਇਹ ਮਾਇਆ ਦਾ ਸਰੂਪ ਹਨ। ਜੋ ਜੋਬਨ ਹੈ, ਜਵਾਨੀ ਹੈ, ਉਸ ਦੇ ਰਸ ਵਿੱਚ ਖਚਤ ਹੈ, ਕੋਈ ਧਨ ਦੇ ਰਸ ਵਿੱਚ ਖਚਤ ਹੈ, ਕੋਈ ਪ੍ਰਭਤਾ ਦੇ ਰਸ ਵਿੱਚ ਖਚਤ ਹੈ, ਉਸ ਨੂੰ ਪ੍ਰਭਤਾ ਦੁਖੀ ਕਰ ਰਹੀ ਹੈ, ਵਡਿਆਈ ਦੁਖੀ ਕਰ ਰਹੀ ਹੈ, ਉਸ ਨੂੰ ਪਦ ਦਾ ਮਾਣ ਹੈ, ਉਸ ਨੂੰ ਆਪਣੀ ਸ਼ੋਹਰਤ ਦਾ ਐਸ਼ਵਰੀਏ ਦਾ ਮਾਣ ਹੈ, ਉਸ ਨੂੰ ਸੰਸਾਰਕ ਜਸ ਨੇ ਗ੍ਰਸਿਆ ਹੋਇਆ ਹੈ, ਪ੍ਰਭਤਾ ਦੇ ਰਸ ਵਿੱਚ ਲੰਪਟ ਹੈ, ਉਹ ਵੀ ਥੋੜ੍ਹੀ ਦੇਰ ਵਾਸਤੇ ਨਹੀਂ। ਸਤਿਗੁਰੂ ਜੀ ਕਹਿੰਦੇ ਐਸੀ ਹਾਲਤ ਹੋ ਗਈ ਸੰਸਾਰ ਦੇ ਪਦਾਰਥਾਂ ਵਿੱਚ ਖਚਤ ਹੋ ਕਰਕੇ, ਇਹ ਨਿਸ ਰਹੇ ਦੀਵਾਨਾ। ਇਹ ਜੋਬਨ ਦਾ, ਜਵਾਨੀ ਦਾ, ਧਨ ਦਾ, ਪ੍ਰਭਤਾ ਦਾ, ਔਰ ਮਾਤਾ ਪਿਤਾ ਭਾਈ ਇਸਤਰੀ ਦੇ ਰਸ ਵਿੱਚ ਇੰਨਾ ਖਚਤ ਹੋ ਗਿਆ, ਦੀਵਾਨਾ ਹੋ ਗਿਆ। ਇਹ ਨਿਸ, ਇਹ ਔਰ ਨਿਸ, ਇਹ ਕਹਿੰਦੇ ਦਿਨ, ਨਿਸ ਕਹਿੰਦੇ ਰਾਤ, ਰਾਤ ਦਿਨ ਇਹ ਇਸੇ ਹੀ ਰਸ ਵਿੱਚ ਲੰਪਟ ਹੈ, ਦੀਵਾਨਾ ਹੋ ਗਿਆ, ਉਸਨੂੰ ਆਪਣਾ ਆਪ ਭੁੱਲ ਗਿਆ, ਪਤਾ ਹੀ ਨਹੀਂ ਲੱਗਦਾ। ਕਿਉਂਕਿ ਸਤਿਗੁਰੂ ਜੀ ਕਹਿੰਦੇ ਝੂਠੀ ਦੇਖੀ ਪ੍ਰੀਤ ਜਗਤ ਮੈਂ, ਇਹ ਜੋ ਸੰਸਾਰ ਦੀ ਪ੍ਰੀਤੀ ਹੈ ਇਹ ਝੂਠੀ ਹੈ। ਸੰਸਾਰ ਦੇ ਮੰਨਦੇ ਹਾਂ ਕਿ ਸੰਸਾਰਕ ਦ੍ਰਿਸ਼ਟੀ ਕਰਕੇ ਆਪਾਂ ਨੂੰ ਸਾਕ ਸੰਬੰਧੀ ਸਾਰੇ ਚਾਹੀਦੇ ਹਨ, ਜ਼ਰੂਰੀ ਹਨ, ਸੰਸਾਰ ਵਿੱਚ ਰਿਸ਼ਤਾ ਰਹਿਣਾ ਜ਼ਰੂਰੀ ਹੈ ਔਰ ਨਿਭਾਉਣਾ ਵੀ ਜ਼ਰੂਰੀ ਹੈ, ਨਿਭਾਉਣਾ ਵੀ ਪਵੇਗਾ। ਕਈ ਵਾਰ ਐਸਾ ਵਿਚਾਰ ਹੁੰਦਾ ਹੈ ਕਿ ਕਿਤੇ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਸਤਿਗੁਰੂ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਕਿ ਸਾਨੂੰ ਜੰਗਲਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਸਾਧ ਸੰਗਤ ਜੀ ਥੋੜ੍ਹਾ ਵਿਚਾਰ ਕਰਕੇ ਦੇਖਿਓ ਕਿ ਇਹ ਪੰਗਤੀਆਂ ਕੋਈ ਛੋਟੀਆਂ ਨਹੀਂ ਹੈ, ਜੰਗਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿਧਾਂਤ ਦੇਖਣਾ, ਉਹ ਕਹਿੰਦੇ ਜੰਗਲ ਵਿੱਚ ਜਾਣ ਦੀ ਜ਼ਰੂਰਤ ਹੈ। ਉਹ ਜੰਗਲ ਦੱਸੋ ਨਾ ਕਿਹੜਾ ਹੈ, ਜੰਗਲ ਦੇਖੋ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੋ ਕਿ ਕਿਹੜਾ ਜੰਗਲ ਹੈ ਜਿਹਦੇ ਵਿੱਚ ਅਸੀਂ ਜਾਣਾ ਹੈ। ਵੈਸੇ ਅਸੀਂ ਇਹ ਨਹੀਂ ਕਹਿੰਦੇ ਕਿ ਛੱਡ ਕੇ ਜੰਗਲਾਂ ਵਿੱਚ ਜਾਓ, ਕੋਈ ਵੀ ਨਹੀਂ ਕਹਿੰਦਾ। ਸਤਿਗੁਰੂ ਜੀ ਨੇ ਬਿਆਨ ਕੀਤਾ ਕਿ ਰੇਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿਧਾਂਤ ਬਖਸ਼ਿਸ਼ ਕਰਦੇ ਕਿ ਤੂੰ ਵੀ ਸੰਨਿਆਸ ਧਾਰਨ ਕਰ। ਸੰਨਿਆਸ ਦਾ ਮਤਲਬ ਇਹ ਨਹੀਂ ਹੈ ਕਿ ਜਿਵੇਂ ਅੱਜ ਕੱਲ੍ਹ ਸਿਧਾਂਤ ਇਹੀ ਸੁਣਾਇਆ ਜਾਏਗਾ ਕਿ ਜਿਹੜੇ ਭਗਵੇ ਕੱਪੜੇ ਪਾ ਕੇ ਚਲੇ ਜਾਂਦੇ ਬਾਹਰ ਜੰਗਲਾਂ ਨੂੰ ਉਹ ਸੰਨਿਆਸੀ ਹੁੰਦੇ ਹਨ, ਐਸਾ ਨਹੀਂ ਹੈ। ਸਤਿਗੁਰੂ ਜੀ ਦਾ ਸੰਨਿਆਸ ਦੇਖੋ, ਸਤਿਗੁਰੂ ਜੀ ਕਹਿੰਦੇ ਵੀ ਐਸਾ ਸੰਨਿਆਸ ਧਾਰਨ, ਸੰਨਿਆਸ ਮਤਲਬ ਤਿਆਗ, ਐਸਾ ਤੂੰ ਤਿਆਗ ਧਾਰਨ ਕਰ, ਬਨ ਸੇ ਸਦਨ ਸਮਝ ਸਭੈ ਕਰ ਸਮਝੋ। ਜਿਵੇਂ ਜੰਗਲ ਵਿੱਚ ਜਾ ਕੇ ਸਮਝਦੇ ਹਾਂ ਨਾ, ਜੰਗਲ ਵਿੱਚ ਕੋਈ ਕਿਸੇ ਦਾ ਭਾਵ ਇਸ ਸੰਸਾਰ ਨੂੰ, ਇਸ ਘਰ ਨੂੰ ਜੰਗਲ ਸਮਝ ਕੇ ਰਹਿ। ਤੈਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਜਿਹੜਾ ਉਹ ਹਰਿਦੁਆਰ ਜੰਗਲ ਹੈ ਉਹਦੇ ਵਿੱਚ ਜਾ, ਇਹ ਨਹੀਂ ਕਹਿੰਦੇ, ਪਰ ਇਹਨੂੰ ਜੰਗਲ ਸਮਝ। ਆਪਾਂ ਤਾਂ ਉਸ ਜੰਗਲ ਵਿੱਚ ਜਾ ਕੇ ਵੀ ਆਪਾਂ ਨੂੰ ਜੰਗਲ ਨਹੀਂ ਲੱਗਦਾ, ਲੇਕਿਨ ਘਰ ਨੂੰ ਜੰਗਲ ਸਮਝਣਾ ਬਹੁਤ ਕਠਿਨ ਹੈ। ਸਤਿਗੁਰੂ ਜੀ ਕਹਿੰਦੇ ਇਹਨੂੰ ਜੰਗਲ ਸਮਝ ਕੇ ਰਹਿ, ਫਿਰ ਤੈਨੂੰ ਕੋਈ ਦੁਖੀ ਨਹੀਂ ਕਰੇਗਾ। ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਦਕਿ ਜਡਾ ਜੋ ਕੋ ਮੱਜਨ ਨੇਮਕ ਨਖਨ ਬਿਠਾਓ। ਜਿੰਨੀ ਮਰਜ਼ੀ ਵਿਆਖਿਆ ਸੁਣ ਲਓ ਸਤਿਗੁਰੂ ਜੀ ਤੋਂ ਕਿ ਸਾਨੂੰ ਕਿਹੜਾ ਸੁਨਿਆਸ ਦਿੱਤਾ ਹੈ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ। ਜਿਹੜੇ ਇਸ ਬਾਤ ਨੂੰ ਸਮਝ ਗਏ, ਜਿਹੜੇ ਇਸ ਗੱਲ ਨੂੰ ਸਮਝ ਗਏ ਕਿ ਇਹ ਸੰਸਾਰ ਦੇ ਰਸ ਝੂਠੇ ਹਨ, ਇਹ ਅਗਨ ਕੀ ਛਾਇਆ ਉਹ ਮੇਘ ਕਾ ਜਲ ਹੈ ਜਾਂ ਸੁਪਨੇ ਵੱਤ ਹਨ, ਉਹ ਇਸ ਵਿੱਚ ਨਹੀਂ ਲੰਪਟ ਹੁੰਦੇ। ਬਾਕੀ ਸਾਰੇ ਲੋਕ ਰਾਤ ਦਿਨ ਇਸ ਸੰਸਾਰ ਦੇ ਰਸ ਵਿੱਚ ਲੰਪਟ ਹਨ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ ਕਿ ਇਹੋ ਸੰਸਾਰ ਇਹੋ ਹਰਕਾ ਰੂਪ ਹੈ, ਇਹ ਹਰ ਰੂਪ ਨਜ਼ਰੀ ਆਇਆ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਕਾ ਰੂਪ ਹੈ। ਹੇ ਭਾਈ, ਇਹ ਜੋ ਸੰਸਾਰਕ ਦ੍ਰਿਸ਼ਟੀ ਨਾਲ ਤੂੰ ਵਿਸ਼ੇ ਦੇਖ ਰਿਹਾ, ਵਿਸ਼ਿਆਂ ਦਾ ਰਸ ਲੈ ਰਿਹਾ, ਵਾਸਤਵਿਕ ਇਹ ਵਿਸ਼ੇ ਨਹੀਂ ਹੈ, ਵਿਸ਼ਿਆਂ ਦਾ ਰਸ ਨਹੀਂ ਹੈ, ਸੰਸਾਰਕ ਦ੍ਰਿਸ਼ਟੀ ਨਾਲ ਜ਼ਰੂਰ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਜਾਂ ਜਿਹੜੇ ਸੰਸਾਰ ਦੇ ਵਿਸ਼ਿਆਂ ਨੂੰ ਦੇਖ ਕੇ ਤੂੰ ਦੁਖੀ ਹੋ ਰਿਹਾ, ਜਦੀ ਵਿਚਾਰ ਕਰੇਗਾ ਤਾਂ ਇਹੋ ਹਰਕਾ ਰੂਪ ਹੈ, ਇਹ ਹਰੀ ਦਾ ਰੂਪ ਹੈ। ਪਰ ਜਿਹਨੇ ਐਸੀ ਵਿਚਾਰ ਕੀਤੀ ਉਹਨੂੰ ਹਰੀ ਰੂਪ ਵਿੱਚ ਨਜ਼ਰ ਆਉਂਦਾ ਹੈ, ਉਹ ਫਿਰ ਬੋਲ ਉੱਠਦਾ ਹੈ, ਉਹ ਫਿਰ ਕਹਿ ਦਿੰਦਾ ਹੈ ਕਿ ਘੱਟ ਘੱਟ ਮੈਂ ਹਰ ਜੂ ਬਸੈ, ਉਹ ਫਿਰ ਐਸੀ ਉਸਦੀ ਦ੍ਰਿਸ਼ਟੀ ਬਣ ਜਾਂਦੀ ਹੈ। ਉਹ ਪੁਕਾਰ ਪੁਕਾਰ ਕੇ ਕਹਿੰਦਾ ਹੈ ਕਿ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਸਦੀ ਐਸੀ ਅਵਸਥਾ ਬਣ ਜਾਂਦੀ ਹੈ, ਉਹ ਐਸਾ ਕਹਿੰਦਾ ਹੈ, ਐਸਾ ਵਿਚਾਰ ਕਰਦਾ ਹੈ, ਉਸਦੀ ਦ੍ਰਿਸ਼ਟੀ ਵਿੱਚੋਂ ਐਸਾ ਦਰਸ਼ਨ ਹੁੰਦਾ ਹੈ ਕਿ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਸ ਨੂੰ ਸਾਰੇ ਪੰਛੀਆਂ ਦੇ, ਸਾਰੇ ਗੱਡੀਆਂ ਦੇ, ਹਰੇਕ ਦੇ ਵਿੱਚੋਂ ਉਸਨੂੰ ਪ੍ਰਭੂ ਪਿਤਾ ਪਰਮਾਤਮਾ ਹੀ ਸੁਣਾਈ ਦਿੰਦਾ ਹੈ, ਉਸਦੀ ਐਸੀ ਅਵਸਥਾ ਬਣਦੀ ਹੈ। ਪਰ ਸੰਸਾਰ ਦੇ ਲੋਕ ਜੋਬਨ ਧਨ ਔਰ ਵਡਿਆਈ ਦੇ ਰਸ ਦੇ ਵਿੱਚ ਰਾਤ ਦਿਨ ਦੀਵਾਨੇ ਹੋ ਰਹੇ ਹਨ। ਸੰਸਾਰਕ ਰਸਾਂ ਵਿੱਚ ਸਾਡੀ ਵਿਰਤੀ ਕਿਉਂ ਖਚਿਤ ਹੋਈ, ਸੰਸਾਰ ਵਿੱਚ ਕਿਉਂ ਗਈ ਹੈ, ਇਹ ਰਸ ਸਾਡੇ ਉਹ ਰਸ ਆਵਾ, ਉਹ ਰਸ ਆਵਾ ਇਹ ਰਸ ਨਹੀਂ ਭਾਵਾ। ਕਹਿੰਦੇ ਵੀ ਹਾਲਤ ਇਸ ਕਰਕੇ ਹੋਈ, ਦੀਨ ਦਿਆਲ ਸਦਾ ਦੁੱਖ ਭੰਜਨ। ਜਿਹੜਾ ਦੀਨਾਂ 'ਤੇ ਦਿਆਲਤਾ ਕਰਨ ਵਾਲਾ, ਦੀਨਾਂ 'ਤੇ ਤਰਸ ਕਰਨ ਵਾਲਾ, ਗਰੀਬਾਂ ਦਾ ਰਕਸ਼ਕ ਪ੍ਰਭੂ ਪਿਤਾ ਪਰਮਾਤਮਾ, ਜਿਹੜਾ ਸਾਰੇ ਦੁੱਖਾਂ ਦਾ ਨਾਸ਼ਕ ਹੈ, ਤਾਂ ਸਿਓ ਮਨ ਨਾ ਲਗਾਨਾ। ਹਾਲਤ ਇਹ ਹੋ ਗਈ ਕਿ ਉਹ ਦੁੱਖਾਂ ਨੂੰ, ਦਰਦਾਂ ਨੂੰ ਦੂਰ ਕਰਨ ਵਾਲਾ, ਦੀਨ ਦਰਦ ਦੁੱਖ ਭੰਜਣਾ, ਘੱਟ ਘੱਟ ਨਾਥ ਅਨਾਥ, ਐਸਾ ਜੋ ਘੱਟਾਂ ਘੱਟਾਂ ਦਾ ਮਾਲਕ, ਗਰੀਬਾਂ ਦਾ ਸੰਬੰਧੀ, ਗਰੀਬਾਂ ਦਾ ਰਕਸ਼ਕ, ਉਸਦੇ ਨਾਲ ਮਨ ਨਹੀਂ ਜੋੜਿਆ, ਸੰਸਾਰ ਵਿੱਚ ਮਨ ਲੱਗ ਗਿਆ, ਇਸ ਕਰਕੇ ਐਸੀ ਹਾਲਤ ਹੋ ਗਈ। ਬਖਸ਼ਿਸ਼ ਕੀਤੀ, ਜਨ ਨਾਨਕ ਕੋਟਨ ਮੈਂ ਕਿਨਹੂੰ। ਸਤਿਗੁਰੂ ਜੀ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੋਵੇਗਾ ਗੁਰਮੁਖ ਹੋਏ ਪਛਾਣਾ, ਜਿਹਨੇ ਗੁਰੂ ਦੇ ਸਨਮੁਖ ਹੋ ਕਰਕੇ, ਗੁਰੂ ਦੀ ਸ਼ਰਨ ਵਿੱਚ ਜਾ ਕਰਕੇ, ਗੁਰਮੁਖਾਂ ਵਾਲੀ ਅਵਸਥਾ ਬਣਾ ਕਰਕੇ ਇਸ ਭੇਦ ਨੂੰ ਜਾਣ ਲਿਆ ਕਿ ਇਹ ਸੰਸਾਰ ਝੂਠਾ ਹੈ, ਇਹ ਸੰਸਾਰ ਦੇ ਰਸ ਝੂਠੇ ਹਨ। ਜਨ ਨਾਨਕ ਕੋਟਨ ਮੈਂ ਕਿਨਹੂੰ, ਉਹ ਕੋਈ ਕਰੋੜਾਂ ਵਿੱਚੋਂ ਇੱਕ ਹੋਵੇਗਾ, ਬਹੁਤ ਜ਼ਿਆਦਾ ਨਹੀਂ ਸੰਸਾਰ ਵਿੱਚ ਮਿਲਣਗੇ ਐਸੇ ਲੋਕ, ਕੋਈ ਹੋਏਗਾ ਇੱਕ ਨਾਰਾਇਣ ਜਿਹ ਚੀਤ। ਕੋਟਨ ਮੈਂ ਨਾਨਕ ਕੋਉ, ਨਾਰਾਇਣ ਜਿਹ ਚੀਤ, ਜਿਸਦੇ ਹਿਰਦੇ ਵਿੱਚ ਨਾਰਾਇਣ ਦਾ, ਪ੍ਰਭੂ ਪਿਤਾ ਪਰਮਾਤਮਾ ਦਾ, ਰੱਬ ਦਾ ਚਿੰਤਨ ਹੋਵੇ, ਉਹ ਕਰੋੜਾਂ ਵਿੱਚੋਂ ਇੱਕ ਹੋਵੇਗਾ। ਹੁਣ ਆਪਾਂ ਕਹਾਂਗੇ ਚਿੰਤਨ ਤਾਂ ਅਸੀਂ ਸਾਰੇ ਹੀ ਕਰਦੇ ਹਾਂ, ਅਸੀਂ ਹਰ ਰੋਜ਼ ਪਾਠ ਕਰਦੇ ਹਾਂ, ਅਸੀਂ ਹਰ ਰੋਜ਼ ਗੁਰਦੁਆਰੇ ਜਾਂਦੇ ਹਾਂ, ਅਸੀਂ ਹਰ ਰੋਜ਼ ਇਸ਼ਨਾਨ ਕਰਦੇ ਹਾਂ, ਪਰ ਸਤਿਗੁਰੂ ਜੀ ਜਦੀ ਕਹਿੰਦੇ ਹਨ ਤਾਂ ਇਸ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਰਾਜ ਹੈ। ਮਹਾਰਾਜ ਜੀ ਕਹਿ ਰਿਹਾ ਵੀ ਕੋਟਨ ਮੈਂ ਨਾਨਕ ਕਹੁ, ਕੋਈ ਕਰੋੜਾਂ ਵਿੱਚੋਂ ਇੱਕ ਹੋਵੇਗਾ ਜਿਹਦੇ ਵਿੱਚ ਨਾਰਾਇਣ ਦਾ ਚਿੰਤਨ ਚੱਲਦਾ ਹੈ, ਭਾਵ ਅਸੀਂ ਥੋੜ੍ਹੀ ਦੇਰ ਵਾਸਤੇ ਬੈਠਦੇ ਜ਼ਰੂਰ ਹਾਂ, ਪਰ 24 ਘੰਟੇ ਸਵਾਸ ਸਵਾਸ ਉਸ ਪ੍ਰਭੂ ਦਾ ਚਿੰਤਨ, ਸਾਸ ਸਾਸ ਸਿਮਰੋ ਗੋਬਿੰਦ, मन अंतर की उतरै चिंद। जदों आपां श्वास श्वास उस प्रभु पिता परमात्मा दे नाम दा चिंतन करांगे फिर साडियां सारियां चिंतावां दूर हो जाणगियां। ये परम पवित्र जो उपदेश है अज सतगुरु जी ने आपां नूं बख्शिश कीता, फिर भी आपां अरदास करनी है जिस तरह दास ने बेनती की कि शरीरक तौर पर सानू बहुत वड्डा घाटा पैंदा है। जो साडे कोलों साडे बजुर्ग चले गए हैं उन्हां दा शरीर साडे सामने होण करके सानू उन्हां दे शरीर की भी व्यवहार विच बहुत लोड़ सी, इस करके घाटा तो बहुत है। आपां अरदास करिए कि शरीर दे बाद अज जो आपां संकल्प कर रहे हैं कि उन्हां दी जो आत्मा है वह परमात्मा विच मिल जाए। जिमें आप जी ने पंक्ति सरमण की रागी सिंह कोलों के देहो सज्जन असी सड़िया जो होवै साहिब स्यों मेल, ऐसी अरदास करिए कि उस साहिब दे नाल प्रभु पिता परमात्मा पति दे नाल मेल हो जाए, प्रभु उन्हां नूं अपने चरणा विच निवास बख्शन। और जो पिछे परिवार दे जीव हन उन्हां उत्ते सतगुरु जी बख्शिश होवे, को इस असह्य विछोड़े नूं सतगुरु जी की मार्गदर्शता अनुसार आश्रित हो करके सहन कर सकन। और यही आपां अरदास करनी है कि प्रभु पिता परमात्मा सारिया ते बख्शिश करे, सानू भाणा मरण का बल बख्शे, असी भाणे विच रहना सानू आ जावे। समा ज़्यादा नहीं सी इस करके बहुत ज़्यादा विचार आपां नहीं कर सके, संक्षेप नाल विचार कीती है। गुरबाणी का सिद्धांत बहुत उच्चा ते गहरा है, कुछ तुच्छ बुद्धि नाल आप जी दे सामने विचार रखिया हन, बाणी की सोझी नहीं है। विचार करदियां कई प्रकार दियां भुलां गलतियां, कोई शब्द सिद्धांत के उल्ट भी बोलिया गया होवेगा, सतगुरु जी बख्शन योग हन, साध संत जी बख्शन योग है। आप जी ने होइया भुलां की माफ़ी बख्शनी जी, अगे वास्ते असीस बख्शनी, प्रभु जी कृपा करन। हुण अखीर वाली पंक्तियां पढ़ के समाप्ति करिए, फिर आनंद साहब जी का पाठ होवेगा।
दीन दयाल सदा दुख भंजन, ता सिओ मन ना लगाना, जान नानक कूटन मैं किन्हूं, गुरमुख हुए पछाना,
वाहिगुरु जी का खालसा वाहिगुरु जी की फतेह।